محلہ چوتھا ہم انگ لے انگ بکھے بکھراتی
واہگرو جی کا خالصہ واہگرو جی کی فتح سنمان جو گرو خالصہ ساتھ سنتنی پرمیشر واہگرو جی بنتی بند کرپا نال رحمت تے بخشش نال امرت پیڑے دیوان وچ گروانی سرو سدگرو صاحب جی دے پاور پیتر درشن ادار کرتے ہوئے گربانی شروع سدگرو صاحب دوارا ہی امرتمئی اپدیش پاون پیتر وچن اپنے جیون سفر کے سفاقہ بناؤ کی کوشش کرتے ہاں ہری سنگ صاحب جی پاون پتر ہجوری کے پہلا بھی چند شان کے جڑ بیٹھے ہوئے ہاں انہیں چوتھے پاتشاہ سدگرو رام داس صاحب جی کی پاون رسنا تو چوتھنا سری آدمی یہ وچار کیتا ہوا شبد ہے آپ کے سربر کیتا ہے یہ شبد سدگرو رام داس سے مہاراج کا کتنا سری آدمی دیکھتی چوتھا ہے اس تو پہلا کسی راگنی بچ تین شبد آ چکے ہیں جنہوں نے چوی پرمیشر واحگرو کی مہما بیان کی ہے یہ ستگرو ہیں وہ ہری سنت ہیں ست پرکھ کا سروپ ہیں جو وکھوں کو بچن والے گھومتے ہیں وہ مکت ہو جاتے ہیں سکھ گھما والے بندہ مکت ہونے والے انہوں تو اچھی بھی اگے سر کے جانے ہاں اس طرح واحگرو جی نے سنت جانا واحگرو چپیا ہے انہوں کا دکھ بھی درد بھی پرم بھی پو بھی سب پہ جاتا ہے کہ اپنی سیوا پکتی ہے پرمیشر آپ انہوں تو پریم کی پیتی گرو کرائی ہے اس کر کے کرم دوارا آ رہی ہے اس طرح یہ تین شبدوں میں گروہوں کے پرکتا میں پرمیشر ستگرو کی مہما پرمیشر سمن کرنے والے بڑے آئی چوتھے شبد بھی اس طرح بےنتی کرنی چاہیے ہیں اس طرح نمرتا نار ان کی مہان ہو جائے گی پھر بھی مہان ہو کے اپنے مخت یہی کھنے رہے کیوں یہ پائی اسی کس طرح دے ہاں وہ اپنے دوارا سدگرو صاحب جی یہ شبد ہی سمجھا رہے کیوں کہنا چاہیے وہ سرو کلا سمرا سدگرو پرمیشر روپ ہے کیونکہ اس ستا بلوندا جی نے جدو گرو مہاراج نے دل دشٹی بڑی بخش کی ہے وہ رہ نہیں سکے پنج ستگروں کی مہما کردیا ستا بلوانی نے کہ تن تن ستگرو رام داس جن سریا تن سواریا پوری ہوئی کرامات افسر جن ہار تاریا تھن گرو رام داس تھن ہوں گرو رام داس اور جس نے سنسار سریا ہے سجیا ہے رشیا ہے ਜਿਨ੍ਹਾਂ ਸਵਾਰਿਆ ਉਹਨਾਂ ਨੇ ਮਾਰਿਆ, ਉਸੇ ਵਾਹਿਗੁਰੂ ਨੇ ਆਪ ਹੀ ਨੂੰ ਸਵਾਰਿਆ। ਭਾਵ ਕਰਤਾ ਗੱਦੀ ਦੇ ਕੇ ਆਪ ਜੀ ਨੂੰ ਮਹਾਨ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਜੀ ਅੰਦਰ, ਜੋ ਗੁਰੂ ਨਾਨਕ ਸਾਹਿਬ ਜੀ ਅੰਦਰ ਮਹਾਨਤਾ ਸੀ, ਗੁਰੂ ਅੰਦਰ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ ਅੰਦਰ, ਉਹ ਆਪ ਜੀ ਨੂੰ ਸਮੂਹ ਨੂੰ ਪ੍ਰਾਪਤ ਹੋਈ ਹੈ। ਮੈਨੂੰ ਤਾਂ ਇਹ ਕਿਉਂ ਨਹੀਂ ਦਿਸਦਾ ਵੀ ਆਪ ਸਿਰਜਣਹਾਰ ਹੈ, ਤਾਰਿਆ ਇਹ ਆਪ ਉਸ ਜੀ ਦਾ ਸਿਰਜਣਹਾਰ ਹੈ ਨਾ। ਵਾਹਿਗੁਰੂ ਨੇ ਗੁਰੂ ਰਾਮਦਾਸ ਸਾਹਿਬ ਜੀ ਦਾ ਸਰੂਪ ਤਾਰਿਆ ਹੋਇਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨ ਵਿਚਾਰਿਆ ਹੈ। ਇਸ ਕਰਕੇ ਜਿੰਨੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ, ਜਿੰਨੀਆਂ ਗੁਰੂਕੀਆਂ ਸਿੱਖ ਸੰਗਤਾਂ ਹਨ, ਸਭ ਨੇ ਆਪ ਜੀ ਨੂੰ ਪਾਰ ਬ੍ਰਹਮ ਦਾ ਸਰੂਪ ਜਾਣ ਕਰਕੇ ਨਮਸਕਾਰ ਕੀਤੀ ਹੈ। ਕਿਉਂਕਿ ਆਪ ਸੱਤਾ ਬਲਵੰਡ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਕੀਰਤਨ ਕਰਦੇ ਸਨ, ਸਾਰਾ ਬ੍ਰਹਿਮੰਡ ਜਦੋਂ ਆ ਕੇ ਚੁੱਕਦਾ ਸੀ, ਉਹ ਵੀ ਅਸੀਂ ਦੇਖ ਸਕਦੇ ਹਾਂ। ਉਹ ਐਸਾ ਨਹੀਂ ਹੈ ਵੀ ਕਿਸੇ ਮਰਦ ਆ ਕੇ ਨਾ ਚੁੱਕੇ, ਸਭ ਸ਼ਰਧਾ ਭਾਵਨਾ ਨਾਲ ਆ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਮੱਥਾ ਟੇਕਦੇ ਨੇ। ਆਪ ਜੀ ਨੂੰ ਸਾਰੇ ਲੋਕਾਂ ਨੇ ਪਾਰਬ੍ਰਹਮ ਦਾ ਰੂਪ ਜਾਣ ਕਰਕੇ ਨਮਸਕਾਰ ਕੀਤੀ ਹੈ। ਉਹ ਐਸੇ ਪਾਰਬ੍ਰਹਮ ਦਾ ਸਰੂਪ ਗੁਰੂ ਰਾਮਦਾਸ ਸਾਹਿਬ ਜੀ ਸਾਨੂੰ ਸਿੱਖਿਆ ਦੇਣ ਵਾਸਤੇ ਕਿਵੇਂ ਕਹਿਣਾ ਹੈ, ਕਿਵੇਂ ਬੇਨਤੀਆਂ ਕਰਨੀਆਂ। ਸੋ ਆਪ ਹੀ ਆਪਣੇ ਮੁੱਖ ਤੋਂ ਇਹ ਨਿਮਰਤਾ ਗਰੀਬੀ ਦੇ ਅਤਿਅੰਤ ਸ਼ਰਧਾ ਭਾਵਨਾ ਦੇ ਬਚਨ ਭਾਵ ਭਗਤੀ ਵਾਲੇ ਵਿਚਾਰਦੇ ਹੋਏ ਫਰਮਾਉਂਦੇ ਹਨ। ਭਾਈ ਹਮ ਅੰਧਲੇ ਅੰਧ, ਅਸੀਂ ਅੰਧਿਆਂ ਵਿੱਚੋਂ ਅੰਨੇ, ਅੰਨਿਆਂ ਵਿੱਚੋਂ ਅੰਨੇ, ਮਹਾਨ ਅੰਨੇ। ਕਿਰਤਾ ਹੁੰਦਾ ਨਾ ਵੀ ਮਾਇਆ ਧਾਰੀ ਅਨੰਨਾ ਬੋਲਾ, ਤੇ ਦਿਸਦਾ ਹੁੰਦਾ ਸਾਰਾ ਕੁਝ। ਸ਼ਰਮ ਉਹ ਅੰਨਾ ਵੀ ਹੁੰਦਾ ਹੈ, ਪਰਮੇਸ਼ਰ ਦੇ ਕੋਈ ਸੰਬੰਧੀ ਸਬਦ ਸੁਣ ਵੱਲੋਂ ਵੀ ਉਹ ਬੋਲਾ ਹੁੰਦਾ ਹੈ। ਕੰਨਾਂ ਤੋਂ ਬੋਲਾ, ਕੰਨਾਂ ਤੋਂ ਵੀ ਅੰਨਾ, ਤੇ ਅੱਖਾਂ ਤੋਂ ਵੀ ਅੰਨਾ। ਅੱਖਾਂ ਤੋਂ ਅੰਨੇ ਹੁੰਦੇ ਪਰ ਉਹ ਨਹੀਂ ਅੰਨੇ ਹੁੰਦੇ ਹੈ, ਉਹ ਵਾਹਿਗੁਰੂ ਵੱਲੋਂ ਬਿਲਕੁਲ ਸੁਜਾਖੇ ਹੁੰਦੇ ਹਨ। ਵਾਹਿਗੁਰੂ ਦੇ ਉਹਨਾਂ ਦੀ ਅਤਿਅੰਤੀ ਸ਼ਰਧਾ ਹੁੰਦੀ ਹੈ, ਵਾਹਿਗੁਰੂ ਦੇ ਅੱਠੇ ਪੈਰੋਂ ਸਿਮਰਨ ਵਿੱਚ ਜੁੜੇ ਰਹਿੰਦੇ ਨੇ। ਇੱਕ ਸੁਜਾਖੇ ਹੋ ਕੇ ਪਰਮੇਸ਼ਰ ਨੂੰ ਕਦੇ ਚੇਤੇ ਨਹੀਂ ਕਰਦੇ ਰਹੇ, ਉਹਨਾਂ ਨੂੰ ਅੰਨਿਆਂ ਵਿੱਚੋਂ ਅੰਨੇ ਕਿਹਾ ਹੈ। ਰਾਮ ਕਲੀ ਦੀ ਵਾਰ ਦੇ ਵਿੱਚ ਇੱਕ ਸਲੋਕ ਆਉਂਦਾ ਹੈ, ਅੰਧੇ ਇਹ ਨਾ ਆਖੀਆਂ ਜਿਨ ਮੁੱਖ ਲੋਏ ਨਾ ਹੈ, ਕਿ ਇਹਦੀ ਅਸਲੀ ਅੰਨੇ ਆਖੇ ਜਾਂਦੇ ਜਿਨ੍ਹਾਂ ਦੇ ਮੁੱਖ ਦੇ ਉੱਪਰ ਕਹਿੰਦੇ ਅੱਖਾਂ ਹੈ ਨੀ, ਦੇਖਣ ਵਾਲੇ ਨੇਤਰ ਹੈ ਨੀ। ਅਰੇ ਮਹਾਰਾਜ, ਫਿਰ ਜਿਨ੍ਹਾਂ ਨੇ ਮੁੱਖ ਤੇ ਨੇਤਰਾਂ ਵਿੱਚ ਦੇਖਣ ਵਾਲੇ ਮਿਲਾ ਹੈ ਨਹੀਂ ਹੈ, ਉਹਨੇ ਨਹੀਂ ਹੈ ਕਦੇ ਇਹਨਾਂ ਨੂੰ ਸਹੀ ਨਾਨਕਾ ਜੀ ਖਸਮੂ ਕੁੱਥੇ ਜਾ ਹੈ। ਜਿਹੜੇ ਪਰਮੇਸ਼ਰ ਵੱਲੋਂ ਭੁੱਲੇ ਫੁੱਟ ਕੇ ਜਾ ਰਹੇ ਨਾ, ਉਹ ਅਸਲੀ ਅੰਨੇ ਹੈ। ਫਿਰ ਮਹਾਰਾਜ ਜੀ ਦਾ ਜਿਹੜਾ ਬਾਹਰਲਾ ਅੰਨਾ ਹੈ, ਕਹਿੰਦੇ ਇਹ ਤਾਂ ਵਾਹਿਗੁਰੂ ਜੀ ਚਾਹੇ ਸੁਜਾਖਾ ਹੋ ਸਕਦਾ, ਗੁਰੂ ਸਰੂਪ ਦੇ ਵਿੱਚ ਉਸੇ ਸੁਜਾਖੇ ਕਿੱਥੇ ਹੈ। ਕਰੇ ਪਿੰਡ ਦੇ ਵਿੱਚ ਵੀ ਉਹ ਪਾਇਆ ਸੀ ਪਿੰਗਲਾ ਅੱਖਾਂ ਦੋਨਾਂ ਵਿਚਾਰਾਂ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੀ ਧੂੜ ਲਾ ਲਾ ਕੇ ਅੱਖਾਂ ਵਿੱਚ ਸੁਜਾਖਾ ਹੋ ਗਿਆ ਸੀ, ਦਿਸਣ ਲੱਗ ਪਿਆ ਸੀ। ਇਸ ਤਰ੍ਹਾਂ ਹੀ ਉਹ ਪਿੰਡ ਰਾਜਾ ਸੀ ਬੁੱਲਾ ਸੀ ਹੋਈ ਮਹਾਰਾਜ ਚੰਦ ਭੂਮੀ ਪ੍ਰਾਪਤ ਕਰਕੇ ਠੀਕ ਠਾਕ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚ ਵੀ ਪ੍ਰਸੰਗ ਆਉਂਦਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ ਰਮੇ ਸੀ ਪਿੰਦਲੇ ਸੀ ਉਹ ਠੀਕ ਠਾਕ ਹੋ ਗਏ ਮਾਲਕ ਚਾਹੇ ਜਿਸਨੇ ਅੱਖਾਂ ਹੋ ਸਕਦਾ ਹੈ ਤੇ ਨਹੀਂ ਜਿਹੜੇ ਵੀ ਅੱਖਾਂ ਤੋਰਨੇ ਇਹਨਾਂ ਨੂੰ ਅੱਖਾਂ ਅੰਨੇ ਆਖੀਏ ਅਸਲੀ ਉਹ ਅੰਨੇ ਹੈ ਵੱਡਿਆਂ ਅੰਨਿਆਂ ਵਿੱਚੋਂ ਮਹਾਨ ਅੰਨੇ ਹੈ ਜਿਹੜੇ ਪਰਮੇਸ਼ਰ ਵੱਲੋਂ ਭੁੱਲੇ ਭਟਕੇ ਆ ਰਹੇ ਜਿਹੜੇ ਕਹਿੰਦੇ ਪਰਮੇਸ਼ਰ ਕਿੱਥੇ ਹੈ ਬਈ ਪਰਮੇਸ਼ਰ ਭਲਾ ਹੈ ਕਿੱਥੇ ਨਹੀਂ ਹੈ ਕਿਤੇ ਸਵਾਲ ਹੀ ਗਲਤ ਆ ਉਹਨਾਂ ਦਾ ਫਿਰ ਤੂੰ ਪਰਮੇਸ਼ਰ ਦੀ ਸੱਤਾ ਤੋਂ ਬਗੈਰ ਭਲਾ ਬਣਵਾਉਣਾ ਮਾਨਸਾ ਸ਼ਰੀਫ ਜਿਹੜਾ ਜਿਹੜਾ ਮੂੰਹ ਤੋਂ ਵਖਦਾ ਵੀ ਪਰਮੇਸ਼ਰ ਕਿੱਥੇ ਹੈ ਇਹ ਦੋ ਲਫ਼ਜ਼ ਭਲਾ ਤੂੰ ਕੱਢ ਲੈ ਕਿਤੇ ਤੇ ਉਹਦੀ ਸੱਤਾ ਨਾਲ ਜੇ ਉਹ ਹੈ ਤਾਂ ਤੂੰ ਇਹ ਬੋਲ ਚੱਲ ਰਿਹਾ ਇਹ ਦੇਖ ਰਿਹਾ ਇਹ ਸੁਣ ਰਿਹਾ ਜਿਦਨ ਉਹ ਨਾ ਹੋਇਆ ਤੇਰੇ ਅੰਦਰ ਤੇਰੇ ਖਿਆਲ ਜਾਣੇ ਚੱਕ ਕੇ ਲਿਆਂਦੇ ਹਨ ਉੱਥੇ ਸਿਰ ਲੈਣਗੇ ਤੇ ਉਹ ਹੋਇਆ ਅੰਦਰ ਤਾਂ ਤੇਰਾ ਆਦਰ ਸਤਿਕਾਰ ਹੈ ਤਾਂ ਤੇਰੀ ਪੁੱਛ ਪੜਤਾਲ ਹੈ ਦੇਖ ਲੋ ਇਹ ਅੰਨਾ ਹੈ ਇਹ ਦਿਸਦਾ ਲੰਘਦਾ ਹੈ ਖਾਂਦਾ ਪੀਂਦਾ ਹੈ ਸਭ ਕੁਛ ਜੇ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾ ਹੈ ਛੱਤੀ ਪ੍ਰਕਾਰ ਦੇ ਅੰਮ੍ਰਿਤ ਵੀ ਭੋਜਨ ਛਕਦਾ ਹੈ ਅਸੀਂ ਉਹਨੂੰ ਯਾਦ ਕਰਨਾ ਸੀ ਉਹਦਾ ਸ਼ੁਕਰ ਕਰਨਾ ਸੀ ਇੰਨਾ ਹੋਇਆ ਕਹਿੰਦੇ ਰੱਬ ਕਿੱਥੇ ਹੈ ਤੇ ਰੱਬ ਕੋਈ ਛੋਟਾ ਮੈਟਾਂ ਤੋਂ ਸਨਫਰਾ ਲਈ ਵੀ ਆ ਗਈ ਰੱਬ ਖੜਾ ਹੈ ਉਹ ਹੈ ਗੁਰੂ ਮਹਾਰਾਜ ਨੇ ਕਹਿ ਦਿੱਤਾ ਵੀ ਪਰਮੇਸ਼ਰ ਇੱਕੋ ਹੈ ਸਭ ਦਾ ਪ੍ਰਕਾਸ਼ ਸਭ ਦਾ ਰੱਖ ਹੈ ਜੇ ਵੀ ਪ੍ਰਾਪਤ ਕਰਨਾ ਹੈ ਫਿਰ ਯੁਗਤੀ ਹੈ ਸਤਿਗੁਰ ਪ੍ਰਸਾਦ ਵੀ ਸਤਿਗੁਰ ਸਾਹਿਬ ਜੀ ਦੀ ਕਿਰਪਾ ਕਰਕੇ ਉਹ ਪ੍ਰਾਪਤ ਹੁੰਦਾ ਹੈ ਜੇ ਵੀ ਸਤਿਗੁਰ ਸਾਹਿਬ ਦੀ ਕਿਰਪਾ ਦੇ ਪਾਤਰ ਬਣੇ ਭਾਵੇਂ ਕੋਈ ਭਗਤ ਬਣੇ ਜਾਂ ਕੋਈ ਸਾਧੂ ਜਾਂ ਰਿਸ਼ੀ ਮੁਨੀ ਕੋਈ ਬਣੇ ਉਹਨਾਂ ਨੂੰ ਪਰਮੇਸ਼ਰ ਪ੍ਰਾਪਤ ਹੋਇਆ ਹੈ ਉਹਨਾਂ ਦੀ ਤੁਸੀਂ ਬਾਣੀ ਪੜ੍ਹ ਲਓ ਦੇਵ ਨੂੰ ਸ਼ਬਦ ਪੜ ਲੋ ਕੀ ਕਹਿੰਦੇ ਜੀ ਬੈ ਬੀਠਲ ਉਹ ਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਕਿਤੇ ਜਿਵੇਂ ਕੋਈ ਅੰਨਾ ਹੋਵੇ ਉਹ ਕਹੇ ਵੀ ਇੱਥੇ ਕੁਛ ਨੀ ਹੈਗਾ ਹੈ ਇਹ ਤਾਂ ਨੀ ਉਹ ਦੇਖਦਾ ਵੀ ਮੇਰੇ ਅੱਖਾਂ ਵਿੱਚ ਰੋਸ਼ਨੀ ਹੈ ਨੀ ਮੈਂ ਅੰਨਾ ਹਾਂ ਜਿਹਨਾਂ ਨੂੰ ਦਿਸਦਾ ਹੈ ਸਭ ਕੁਛ ਉਹ ਕਹਿੰਦੇ ਤੂੰ ਅੰਨਿਆ ਐਵੇਂ ਬਕੀ ਜਾਂਦਾ ਇੱਥੇ ਕਿੰਨੇ ਬੈਠੇ ਨੇ ਉਹ ਹੁਣ ਅੰਨਾ ਹੈ ਕਹਿੰਦਾ ਹੈ ਨੀ ਇੱਥੇ ਕੁਛ ਵੀ ਇੱਥੇ ਦਿੰਦੀ ਕਿਉਂਕਿ ਆਵਾਜ਼ ਨੀ ਨਾ ਆ ਰਹੀ ਹੈ ਜਾਂ ਕੋਈ ਬੋਲ ਚਾਲ ਨੀ ਹੈ ਕੋਈ ਸੰਵਸਰ ਨੀ ਹੁੰਦੀ ਹੈ ਫਿਰ ਉਹਨੂੰ ਐਂ ਭੁਲੇਖਾ ਪੈਂਦਾ ਵੀ ਇੱਥੇ ਕੋਈ ਨੀ ਹੈਗਾ ਜੇ ਬੋਲ ਚਾਲ ਪਏ ਫਿਰ ਉਹ ਮੰਨ ਲੈਂਦਾ ਵੀ ਜਿਵੇਂ ਗਿਆਨੀ ਮੇਵਾ ਸਿੰਘ ਵੀ ਉਹ ਅੱਖਾਂ ਤੋਂ ਮਨਾਖੇ ਸਨ ਉਹਨਾਂ ਦਾ ਵੀ ਕਿੰਨੀ ਕੁ ਸੰਗਤ ਹੈ ਸਭਾ ਵਿੱਚ ਬੈਠੀ ਹੈ ਦਰਬਾਰ ਵਿੱਚ ਕੋਈ ਤਾਂ ਦਿਸਦਾ ਨੀ ਸੀ ਉਹਨਾਂ ਨੇ ਫਿਰ ਹੁਣ ਫਿਰ ਕਹਿਣਾ ਵੀ ਲਓ ਵੀ ਮੈਂ ਇੱਕ ਧਾਰਨਾ ਪੜਦਾ ਪਹਿਲਾਂ ਵੀ ਸਾਰੇ ਜਿੰਨੇ ਤੁਸੀਂ ਮਰਦ ਬੈਠੇ ਹੋ ਬੋਲਿਓ ਤੇ ਬਾਅਦ ਵਿੱਚ ਵੀ ਸਾਰੀਆਂ ਮਾਈਆਂ ਬੋਲਿਆ ਉਹ ਮਤਲਬ ਸੀ ਇੱਥੇ ਕਿੰਨੇ ਕੁ ਬੈਠੇ ਉਹ ਤਾਂ ਦਿਸਦਾ ਨੀ ਨਾ ਪਤਾ ਸੁਣ ਤੋਂ ਲਾ ਲੈਣਾ ਹੈ ਜਦੋਂ ਫਿਰ ਉਧਰ ਆਵਾਜ਼ ਆਈ ਇੰਨੇ ਮਨੁੱਖ ਬੈਠੇ ਹੈ ਦੂਜੇ ਪਾਸੇ ਜਦੋਂ ਮਾਈਆਂ ਨੇ ਉਹਦੀ ਧਾਰਨਾ ਬੋਲਦੀ ਉਹ ਪਤਾ ਲੈਣਾ ਵੀ ਮਾਈਆਂ ਇਹ ਨਹੀਂ ਹੈ ਉਹ ਭਾਵੇਂ ਨਹੀਂ ਦਿਸਦਾ ਪਰ ਸੁਣ ਰਾਹੀਂ ਪਤਾ ਚੱਲ ਜਾਂਦਾ ਢੰਗ ਹੈ ਆਪੂ ਆਪਣਾ ਇਸੇ ਤਰ੍ਹਾਂ ਯਾਨੀ ਇਹ ਜਿਹੜੇ ਬਾਹਰਲੇ ਅੰਨੇ ਹੈ ਉਹਨਾਂ ਨੂੰ ਕੋਈ ਤਰੀਕੇ ਹੈਗੇ ਕਿ ਉਹ ਪਤਾ ਲਾ ਲੈਂਦੇ ਵੀ ਇੱਥੇ ਇੰਨੇ ਕੁ ਹੈਗੇ ਜਾਂ ਜਿਹੜਾ ਕੋਈ ਕੋਲੇ ਬੈਠਾ ਹੁੰਦਾ ਹੈ ਉਹ ਤੋਂ ਪੁੱਛ ਪੜਤਾਲ ਕਰ ਲੈਂਦੇ ਨੇ ਵੀ ਇੱਥੇ ਕੋਈ ਗਿਆਨੀ ਗਿਆਨੀ ਤਾਂ ਨਹੀਂ, ਸਾਧੂ ਸੰਤਾਂ ਨੇ ਇੱਥੇ ਬੈਠਾ ਵੈਸੇ, ਕੋਈ ਚੰਗਾ ਪੜ੍ਹਿਆ ਲਿਖਿਆ ਕੋਈ ਪ੍ਰੋਫੈਸਰ ਕੋਈ ਵਕੀਲ ਤਾਂ ਨਹੀਂ ਬੈਠਾ ਹੈ, ਕਿਉਂਕਿ ਉਹ ਫਿਰ ਉਹੇ ਜੀ ਉਹਨੇ ਗੱਲ ਕਰਨੀ ਹੁੰਦੀ ਸਭਾ ਵਿੱਚ। ਦੇਖ ਦੋ ਕਿ ਵੀ ਅੱਜ ਬਹੁਤੇ ਸਿਆਣੇ ਬੈਠੇ ਆ, ਚੰਗੇ ਵਿਦਵਾਨ ਬੈਠੇ, ਫਿਰ ਵਿਦਵਾਨਾਂ ਵਾਲੀ ਗੱਲ ਕਰਨੀ ਹੈ ਜੀ, ਉਹੇ ਜੇ ਬੈਠੇ ਆ ਵੀ ਫਿਰ ਉਹ ਜਿਹੀਆਂ ਸਾਖੀਆਂ ਜੀ ਉਹਨੇ ਸੁਣਾਈ ਜਾਣੀ ਹੈ ਕਿ ਉਹ ਇੱਥੇ ਜੇ ਵਿਧਾਨ ਸੁਣਾਇਆ ਹੈ ਭਜਨ ਵੀ ਜਿਹੜੇ ਚਾਰ ਬੈਠੇ ਹੈਗੇ ਪਤਾ ਲੱਗਦਾ ਨੀ ਵੀ ਕੀ ਕਹਿੰਦਾ ਹੈ। ਜੇ ਉਹ ਵਿਦਵਾਨ ਬੈਠੇ ਹੈ ਫਿਰ ਉਹੋ ਜਿਹੀਆਂ ਸਾਖੀਆਂ ਜੀ ਸੁਣਾਈ ਜਾਵੇ ਫਿਰ ਤੂੰ ਐਵੇਂ ਜਵਰੀਆਂ ਮਾਰੀ ਜਾਂਦਾ ਹੈ, ਕੋਈ ਗਿਆਨ ਦੀ ਗੱਲ ਨਹੀਂ ਕਰਦਾ ਹੈ। ਚਾਹੇ ਇਸ ਤਰ੍ਹਾਂ ਅੱਖਾਂ ਚ ਮਨੱਖ ਹੈ ਪਰ ਦੂਸਰੇ ਦਾ ਸਹਾਰਾ ਜਿਹੜੀ ਅੱਖਾਂ ਹੈਗੀਆਂ ਉਹ ਰਾਹੀਂ ਪੁੱਛ ਪੜਤਾਲ ਕਰਕੇ ਫਿਰ ਉਹ ਕਿਸੇ ਰੂਪ ਵਿੱਚ ਹੀ ਚੱਲ ਪੈਂਦਾ ਹੈ। ਹਾਂ ਇਸ ਤਰ੍ਹਾਂ ਕਈ ਸਜਾਖੇ ਵੀ ਹੁੰਦੇ ਹਨ ਪਰ ਉਹਨਾਂ ਨੂੰ ਪਤਾ ਨਹੀਂ ਚੱਲਦਾ, ਫਿਰ ਵੀ ਅੰਨੇ ਹੁੰਦੇ ਨੇ ਵੀ ਗੱਲ ਕੀ ਚੱਲੀ ਹੈ, ਕਿਹੋ ਜਿਹੀ ਸੰਗਤ ਬੈਠੀ ਹੈ, ਮੈਂ ਇੱਥੇ ਕਿਹੋ ਜਿਹੇ ਸਥਾਨ ਤੇ ਆਇਆ ਹੋਇਆ, ਇਹ ਪ੍ਰੋਗਰਾਮ ਹੈ ਕੀ, ਉਹ ਆਪਣੇ ਹੀ ਮਾਰੀ ਜਾਂਦੇ ਨੇ। ਫਿਰ ਉਹ ਦੂਜੇ ਜਿਹੜੇ ਬੈਠੇ ਕਹਿੰਦੇ ਵੀ ਇਹ ਬਿਲਕੁਲ ਹੀ ਅੰਨਾ ਹੈ, ਇਹਨੂੰ ਪਤਾ ਹੀ ਕੁਛ ਨਹੀਂ, ਅੰਨਾ ਤਾਂ ਨਹੀਂ ਹੁੰਦਾ, ਸਿਰਫ ਜੋ ਪ੍ਰੋਗਰਾਮ ਹੈ ਉਹਦੇ ਅਨੁਸਾਰ ਨਹੀਂ ਇਹ ਬੋਲ ਰਿਹਾ। ਜੇ ਕੋਈ ਘਰ ਦੇ ਵਿੱਚ ਕੋਈ ਇਹੋ ਜਿਹਾ ਜੀ ਚੜ੍ਹਾਈ ਕਰ ਗਿਆ ਹੈ, ਉਹੋ ਜਿਹੇ ਅਸੀਂ ਬਚਨ ਕਰੀਏ ਲੋਕਾਂ ਦੇ ਸਿਆਣਾ ਸਜਾਖਾ ਹੈ, ਉਹੋ ਜਿਹੇ ਜਦੋਂ ਮਰ ਗਏ ਮੇਰੇ ਬਿਲਕੁਲ ਕਹਿੰਦਾ ਹੈ ਇਹਨਾਂ ਤਾਂ ਮਤ ਭੋਲਾ ਨਹੀਂ ਹੈ, ਤਾਂ ਉਹ ਸਜਾਖਾ ਦਿੰਦਾ ਹੈ ਪਰ ਉਹ ਪਤਾ ਨਹੀਂ ਚੱਲੇ ਇਹ ਵੀ ਇੱਕ ਕੀ ਉੱਪਰ ਹੈ। ਉਸ ਤਰ੍ਹਾਂ ਦੇ ਜਿਹੜੇ ਕੋਈ ਮਨੁੱਖ ਹੈ ਨਾ ਉਹ ਅੰਨਿਆਂ ਵਿੱਚੋਂ ਅੰਨੇ ਨੇ, ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਹਮ ਅੰਧਲੇ ਅੰਧ, ਕਿ ਭਾਈ ਅਸੀਂ ਅੰਨਿਆਂ ਵਿੱਚੋਂ ਵੱਡੇ ਅੰਨੇ ਹਾਂ, ਕਿਉਂ ਅੰਨੇ ਹਾਂ ਵੱਡਿਆਂ ਵਿੱਚੋਂ ਵਿਖਰਾ ਵਿਖਰਾ ਜਿਹੜੇ ਵਿਖੇ ਨੇ ਨਾ ਵਿਸ਼ੇ ਹੈ ਵਿਕਾਰ ਅੰਨਿਆਂ ਕਰਨ ਵਾਲੇ, ਇਹਨਾਂ ਵਿੱਚ ਅਸੀਂ ਵਿਖਰਾ ਕੀ ਵਿੱਚ ਅਸੀਂ ਮਾੜਾ ਤਲਾਕਾਰ ਹੋ ਰਹੇ ਹਾਂ, ਇਹਦੇ ਵਿੱਚ ਇਹ ਲੀਨ ਹੋਏ ਪਏ ਇਸ ਕਰਕੇ ਅੰਨੇ ਆ। ਉਹ ਜਿਵੇਂ ਭੋੜਾ ਹੈ ਉਹ ਕੁਛ ਵੀ ਵਿੱਚ ਅੰਨਾ ਹੋ ਜਾਂਦਾ ਹੈ, ਹੁਣ ਪਤਾ ਹੀ ਨਹੀਂ ਚੱਲਦਾ ਵੀ ਕਮਲ ਫਲ ਬੰਦ ਹੋ ਗਿਆ ਹੈ, ਵਾਲੀਆਂ ਨੇ ਤੋੜ ਲੈਣਾ ਫਲ ਅਤੇ ਲੱਕੜਾਂ ਹੀ ਮਿੱਟੀ ਅੰਦਰ ਤਲਿਆ ਜਾਣਾ ਹੈ, ਉਹ ਕੁਛ ਵੀ ਵਿੱਚ ਅੰਨਾ ਹੋਇਆ ਹੋਇਆ ਬਸ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ। ਇਸੇ ਤਰ੍ਹਾਂ ਜਿਹੜੀ ਮੱਛੀ ਹੈ ਪਾਣੀ ਵਿੱਚ ਰਹਿੰਦੀ ਹੋਈ ਉਹ ਰਸ ਵਿੱਚ ਚਸਕੇ ਵਿੱਚ ਅੰਨੀ ਹੋ ਜਾਂਦੀ ਹੈ, ਉਹ ਕੁੰਡੀ ਨਾਲ ਭੋੜਾ ਕੰਬਾਸ ਦਾ ਟੁਕੜਾ ਜਿਹਾ ਲਾ ਕੇ ਉਹ ਜਿਹੜੇ ਮੱਛੀ ਨੂੰ ਪੱਕਣ ਵਾਲੇ ਨੇ ਉਹ ਵਿਸਰ ਦਿੰਦੇ ਕੁੰਡੀ ਕੰਬਾਸ ਦੇ ਟੁਕੜੇ ਦੀ ਰਸ ਵਿੱਚ ਚਸਕੇ ਵਿੱਚ ਅੰਨੀ ਹੋ ਜਾਂਦੀ ਹੈ, ਹੁਣ ਪਤਾ ਹੀ ਨਹੀਂ ਚੱਲਦਾ ਵੀ ਇਹ ਲੋਹੇ ਦੀ ਕੁੰਡੀ ਹੈ, ਸੰਗ ਵਿੱਚ ਉੜ ਜਾਂਦੀ ਫਸ ਜਾਂਦੀ ਹੈ, ਉਹ ਖਿੱਚ ਲੈਂਦੇ ਉਸੇ ਵੇਲੇ ਮਾਰੀ ਜਾਂਦੀ ਵਿਚਾਰੀ। ਇਸੇ ਤਰ੍ਹਾਂ ਜਿਹੜਾ ਢੁੰਡੇ ਫੇਰੇ ਦਾ ਸ਼ਬਦ ਹੈ ਇਹਦੇ ਵਿੱਚ ਜਿਹੜਾ ਹਰਨ ਅੰਨਾ ਹੋ ਜਾਂਦਾ ਹੈ, ਕੋਈ ਨੀ ਪਤਾ ਚੱਲਦਾ ਵੀ ਇਹ ਮੈਨੂੰ ਫਸਾਉਣ ਵਾਲੇ ਇੰਨੇ ਸਾਰੇ ਸਪਰਸ਼ ਦੇ ਵਿੱਚ ਜਿਹੜਾ ਹਾਥੀ ਅੰਨਾ ਹੋ ਜਾਂਦਾ ਹੈ, ਉਹ ਕਾਗਜ਼ਾਂ ਦੀ ਅਥਨੀਟੀ ਬਣਾ ਕੇ ਇੱਕ ਟੂਆ ਜਾਂ ਫੁੱਟ ਕੇ ਉਸਦੇ ਕਾਨੇ ਰੱਖ ਕੇ ਮਿੱਟੀ ਪਾ ਦਿੰਦੇ ਉੱਤੇ ਉਹਨੂੰ ਰੱਖ ਦਿੰਦੇ ਕਿ ਮੈਂ ਅਥਨੀ ਦੇ ਨਾਲ ਸੰਬੰਧਿਤ ਇਹਨੂੰ ਸ਼ੋ ਹਾਂ। ਇਹ ਸਪਰਸ਼ ਲਿਖੇ ਵਿੱਚ ਵੀ ਇੰਨਾ ਹੋਇਆ ਹੋਇਆ ਬਸ ਟੋਏ ਵਿੱਚ ਆ ਡਿੱਗਦਾ ਹੈ, ਭੁੱਖਾ ਧਿਆਨ ਰੱਖਦੇ ਕੁੰਡੇ ਮਾਰਦੇ ਨੇ ਉੱਥੇ ਪਏ ਨੇ ਉਹ ਸਭ ਕੁਛ ਸਿਖਾਉਂਦੇ ਨੇ, ਜਿਹੜੇ ਹੈ ਸਜਾਖਾ ਨਾ ਸਪਰਸ਼ ਦੇ ਵਿੱਚ ਵੇਖਣਾ ਹੋ ਜਾਂਦਾ ਹੈ, ਹੁਣ ਕੁਛ ਨਹੀਂ ਦਿਖਦਾ ਵੀ ਇਹ ਟੋਆ ਹੈ ਕਿ ਜਿਹੜਾ ਮੈਦਾਨ ਹੈ ਸਾਫ਼ ਸੁਥਰਾ ਹੈ। ਇਸ ਜਿਹੜਾ ਕੋਈ ਰੂਪ ਹੈ ਇਹਦੇ ਵਿੱਚ ਪਤੰਗਾ ਅੰਨਾ ਹੋ ਜਾਂਦਾ ਹੈ। ਜਦੋਂ ਦੇਵੇ ਬੜੀ ਲਾਟ ਜੀ ਚਮਕਦੀ ਤਾਂ ਕੋਈ ਦਿਸਦੀ ਹੈ ਬਸ ਫਿਰ ਰਹਿ ਨਹੀਂ ਸਕਦਾ ਹੈ, ਰੂਪ ਵਿੱਚ ਅੰਨਾ ਹੋ ਜਾਂਦਾ ਹੈ, ਸਰਵਣ ਹੋ ਜਾਂਦਾ ਹੈ, ਮਰ ਜਾਂਦਾ ਹੈ, ਪਰ ਕੋਈ ਪ੍ਰਵਾਹ ਨਹੀਂ ਹੈ। ਇਸੇ ਤਰ੍ਹਾਂ ਮਨੁੱਖ ਵੀ ਇਹਨਾਂ ਚੀਜ਼ਾਂ ਵਿੱਚ ਵੀ ਅੰਨਾ ਹੁੰਦਾ ਹੈ। ਅੱਜ ਕੱਲ੍ਹ ਤਾਂ ਸੁਣ ਵਿੱਚ ਵੀ ਬਹੁਤ ਅੰਨੇ ਹੋਏ ਪਏ, ਇੰਨੇ ਗਾਉਣੇ ਵਜਾਉਣੇ ਘਰਾਂ ਵਿੱਚ ਹੈ, ਜਦੋਂ ਉੱਧਰ ਕੋਈ ਵੀ ਇਹਨਾਂ ਨੂੰ ਚੰਗਾ ਸੁਣਨ ਵਾਸਤੇ ਟਾਈਮ ਨਹੀਂ ਹੈ ਨੀ ਹੈ, ਉਹ ਸੁਣ ਵਿੱਚ ਅੰਨੇ ਹੋਏ, ਰੋਜ਼ਾ ਸੁਣ ਸੁਣ ਕੇ ਫਿਰ ਮੌਤ ਤੋਂ ਵੀ ਅੰਨੇ ਹੋ ਜਾਂਦੇ। ਇਸੇ ਤਰ੍ਹਾਂ ਕੋਈ ਉਹ ਰਸ ਵਿੱਚ ਅੰਨੇ ਹੋਏ ਪਏ ਨੇ, ਰਾਹ ਦਿਨ ਬਸ ਪੀ ਤੁਰੇ ਜਾਂਦੇ ਨੇ, ਨਾ ਦਿਨ ਦਾ ਪਤਾ ਨਾ ਰਾਤ ਦਾ ਪਤਾ, ਵੀ ਕਦੇ ਚੜ੍ਹਦਾ ਕਦੇ ਛੁਪਦਾ ਸੂਰਜ ਹੈ। ਅੱਖਾਂ ਵਾਲੇ ਉਹ ਰਸ ਨੇ ਅੰਨੇ ਕਰ ਦਿੱਤੇ, ਉਹਦੇ ਵਿੱਚ ਹੀ ਉਹ ਪਏ ਅੰਨੇ ਰਹਿੰਦੇ, ਕੋਈ ਰੂਪ ਵਿੱਚ ਅੰਨੇ ਹੋਏ ਪਏ ਨੇ, ਰਾਤ ਦਿਨ ਬਸ ਅਖੀਆਂ ਵਿੱਚ ਦੇਖੀ ਦੁਖੀ ਤੁਰੇ ਜਾਂਦੇ, ਦੇਖੀ ਦੇਖੀ ਦੁਖੀ ਜਾਂਦੇ ਨੇ, ਵੀ ਕੀ ਹੈ ਚੱਲਣਾ ਨਹੀਂ ਦੇਣਾ ਨਹੀਂ ਹੈ। ਇਸ ਤਰ੍ਹਾਂ ਇਹ ਸ਼ਬਦ ਸਤਾਰ ਸਰੂਪ ਰਸ ਗੰਧ ਇਹ ਪੰਜ ਕਹਿੰਦੇ ਸੂਖਮ ਵਿਸ਼ੇ ਨੇ, ਇਹਨਾਂ ਵਿੱਚ ਜਿਹੜਾ ਕੰਡੇਹੇ ਦੇ ਸ਼ਬਦ ਵਿੱਚ ਹਰ ਅੰਨਾ ਹੁੰਦਾ ਹੈ, ਮੱਛੀ ਜਿਹੜੀ ਰਸ ਵਿੱਚ ਅੰਨੀ ਹੋ ਜਾਂਦੀ ਹੈ, ਪਤੰਗਾ ਰੂਪ ਵਿੱਚ ਅੰਨਾ ਹੋ ਜਾਂਦਾ ਹੈ, ਸਪਰਸ਼ ਵਿੱਚ ਹਾਥੀ, ਇਸ ਤਰ੍ਹਾਂ ਸ਼ਬਦ ਵਿੱਚ ਹਾਰਨਾ। ਮਨੁੱਖ ਦੇ ਅੰਦਰ ਇਹ ਪੰਜੀ ਨਿਵਾਸ ਕਰਦੇ ਹੈ, ਜਿਸ ਕਰਕੇ ਬਹੁਤਾ ਅੰਨਾ ਕਿਹਾ ਹੈ ਗੁਰੂ ਮਹਾਰਾਜ ਨੇ, ਇਸੇ ਕਰਕੇ ਹਮ ਅੰਧਲੇ ਅੰਨ ਵਿਖਾ ਵਿਖਰਾਤੇ, ਵੀ ਉਹ ਥੋੜੇ ਅੰਨੇ ਨੇ, ਇੰਨਾ ਹਾਥੀ ਵੀ ਅੰਨਾ ਨਹੀਂ, ਨਾ ਕੋਈ ਮੱਛੀ ਇੰਨੀ ਅੰਨੀ ਜਿੰਨਾ ਮਨੁੱਖ ਹੈ, ਕਿਉਂਕਿ ਇਹ ਪੰਜ ਤਰ੍ਹਾਂ ਕਰਕੇ ਅੰਨਾ ਹੋਇਆ ਹੋਇਆ ਹੈ ਨਾ। ਇਹ ਸ਼ਬਦਾਂ ਗਾਉਣਿਆਂ ਉਹਨਾਂ ਵਿੱਚ ਵੀ ਅੰਨਾ ਹੋਇਆ ਰਹਿੰਦਾ, ਰਸਾਂ ਕਸਾਂ ਵਿੱਚ ਵੀ ਅੰਨਾ, ਦੇਖਣ ਵਿੱਚ ਵੀ ਅੰਨਾ, ਸਪਰਸ਼ ਵਿੱਚ ਵੀ ਅੰਨਾ, ਰੂਪ ਵਿੱਚ ਅੰਨਾ। ਇਹ ਭਾਈ ਇਸ ਤਰ੍ਹਾਂ ਅਸੀਂ ਜਿੰਨੇ ਜੀਵ ਜੰਤ ਅੰਨਿਆਂ ਵਿੱਚੋਂ ਵੱਡੇ ਅੰਨੇ ਹੋ ਰਹੇ ਹਾਂ, ਵਿਖਾ ਵਿਖਰਾਤੇ, ਵਿਖਾਈ ਵਿਖ ਜਹਿਰੀ ਜਹਿਰ ਜਿਹੜੇ ਪਦਾਰਥ ਹਨ, ਮੈਕੀ ਪਦਾਰਥ ਹਨ, ਇਹਦੇ ਵਿੱਚ ਅਸੀਂ ਰੱਤੇ ਪਏ ਹਾਂ, ਉਹ ਜਹਿਰ ਦੁਖਦਾਈ ਹੁੰਦੀ ਹੈ, ਸਾਡੇ ਸਰੀਰ ਦਾ ਸੱਤਿਆਨਾਸ਼ ਕਰਦੀ ਹੈ। ਇਸ ਤਰ੍ਹਾਂ ਜਿੰਨੇ ਪਦਾਰਥ ਹਨ ਕਹਿੰਦੇ ਸਾਰੇ ਜਹਿਰੀ ਜਹਿਰ ਦਾ ਰੂਪ ਹਨ, ਜਿਉਂ ਜਿਉਂ ਅਸੀਂ ਖਾਈ ਤੁਰੇ ਜਾਂਦੇ ਹਾਂ ਬਸ ਦੁਖੀ ਹੋਈ ਤੁਰੇ ਜਾਂਦੇ ਹਾਂ। ਇਹਨਾਂ ਵਿੱਚ ਅਸੀਂ ਰਸਤੇ ਪਏ ਜਾਂ ਵਿਖਿਆ ਰੂ ਜਹਿਰ ਦੇ ਵਿੱਚ,
ਗੁਰੂ ਚੱਲ ਹੈ ਗੁਰੂ ਚਾਲੀ,
ਜੋ ਸਤਿਗੁਰੂ ਦੀ ਚਾਲੀ ਹੈ ਉਹ ਗੁਰੂ ਮਹਾਰਾਜ ਦੀ ਦਿੱਤੀ ਹੈ, ਉਹਦੇ ਵਿੱਚ ਕਿਵੇਂ ਚੱਲੀਏ, ਅੰਨਿਆਂ ਵਿੱਚ ਅੰਨੇ ਹੋ ਰਹੇ ਹੈ, ਜਹਿਰੀ ਜਹਿਰ ਵਿੱਚ ਅਸੀਂ ਸਦਾਕਾਰ ਹੋ ਰਹੇ ਹਾਂ। ਹੁਣ ਜੇ ਕੋਈ ਪੁੱਛੇ ਵੀ ਗੁਰੂ ਮਹਾਰਾਜ ਦੀ ਰੱਤੀ ਕੀ ਹੈ, ਚਾਲੀ ਕੀ ਹੈ, ਮਰਿਆਦਾ ਕੀ ਹੈ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਇੱਛਾ ਲਾਂਗੀ ਉਠ ਨਾਮ ਜਪ ਨਿਸ ਵਾਸਰ ਆਰਾਧ ਕਰ ਤੁਜਾ ਨ ਜਾਤੀ ਨਾਨਕ ਮਿਟੈ ਉਪਾਲ। ਇਹ ਗੁਰੂ ਮਹਾਰਾਜ ਦੀ ਰੀਤੀ ਹੈ, ਮਰਿਆਦਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਕੁਛ ਸਮਾਂ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਨਾ ਹੈ, ਫਿਰ ਚੜ੍ਹਾ ਦਿਵਸ ਗੁਰਬਾਣੀ ਦਾ ਆਵੇ ਗਾਲੀ ਕਰਨੀ ਹੈ, ਪਹਿਨੇ ਉਸਨੇ ਹਰ ਨਾਮ ਧਿਆਨ ਹੈ, ਤੇ ਜਾਏ ਬਹੁਤ ਸਤਸੰਗਤੀ ਜਿੱਥੇ ਹਰ ਕਾ ਹਰ ਨਾਮ ਬੋਲੋਈਏ, ਸਹਿਜੇ ਹੀ ਹਰ ਤਪ ਨਾਮ ਲਈ ਹੋਵੇ, ਹਰ ਤਪ ਨਾ ਖੋਈਏ। ਹੇ ਗੁਰੂ ਮਹਾਰਾਜ ਦੀ ਰੀਤੀ ਮਰਿਆਦਾ, ਭਾਣਾ ਮਨ ਨਾਮ ਨਿਰਲਾਵਨ ਹੋਣੇ ਪਾਵਨ ਤਿਆਗਣ ਪੰਥੇ ਪਾਵਨ, ਇਹ ਗੁਰੂ ਕੀ ਮਰਿਆਦਾ ਹੈ। ਗੁਰਮੁਖ ਹਿਰਦੈ ਗਰੀਬੀ ਆਵੇ, ਆਪਣੀ ਕੁਛ ਬਲਕੀ ਨਹੀਂ ਬਹਿਣਾ ਰੱਖ ਮੇਰੀ ਦੀ ਦੇਸ ਨਿਮਰਤਾ ਵਿੱਚ ਆਪਣਾ ਜੀਵਨ ਵਸਲ ਕਰਨਾ ਗੁਰੂ ਕੀ ਰੀਤੀ ਹੈ ਨੀਚਾ ਅੰਦਰ ਨੀਸ਼ ਜਾਸ ਨੀਚੀ ਹੁਮਤ ਨੀਸ਼ ਨਾਨਕ ਤਿੰਨ ਕਰ ਸੰਗ ਸਾਥ ਵੱਡਿਆ ਸਿਉਂਕਿਆ ਰੀਸ ਕਾਰੀ ਨਹੀਂ ਹੋਣਾ ਹੈ ਹੁਣ ਮੈਂ ਸਿਹਤ ਨਹੀਂ ਹੋਣਾ ਹੈ ਕੌ ਨਾਨਕ ਹਰ ਨੀਚ ਕਰਮ ਸਨ ਪ੍ਰੇ ਕੀ ਰਾਖੋ ਸਰਮਾ ਇਹ ਗੁਰੂ ਕੀ ਰੀਤੀ ਹੈ ਇਹ ਹਮੇਸ਼ਾ ਬੇਨਤੀਆਂ ਕਰਦੇ ਰਹਿਣਾ ਹੈ ਰੱਖ ਲਿਓ ਦੀਨ ਦਿਆਲ ਪਰਮਤ ਬੁਹਾਰਿਆ ਉਧਰ ਦੂਜਿਆਂ ਦੀ ਰੁਚੀ ਹੈ ਵੀ ਮੈਂ ਉਹ ਹੀਰੇ ਮੈਂ ਉਹ ਹੀਰੇ ਤੇਰੇ ਬਰੰਤੀ ਉਹਨਾਂ ਦੀ ਰੁਚੀ ਵੱਖਰੀ ਹੈ ਫਿਰ ਭਾਵੇਂ ਅਸੀਂ ਕਹੀ ਜਾਂਦੇ ਹਾਂ ਜਿਹੜੀ ਬਾਣੀ ਸਾਰੀ ਵਿਦਾਂਤ ਅਨੁਸਾਰ ਹੈ ਉੱਥੇ ਤਾਂ ਕਹਿੰਦੇ ਵੀ ਅਸੀਂ ਉਹੀ ਬ੍ਰਹਮ ਉਹੀ ਬ੍ਰਹਮ ਹੈ ਇਹਦੇ ਲੂਣ ਵਾਲਾ ਜਿਹੜੀ ਬਾਣੀ ਨਹੀਂ ਹੈ ਜਿਹੜੀ ਮਰਜ਼ਾਦਾ ਰੀਤੀ ਕੁਛ ਹੋਰ ਹੈ ਨੀਚਾ ਅੰਦਰ ਮੇਰੀ ਯਾਦ ਹੈ ਜਾਂ ਨਾਨਕ ਦਾਸ ਦਾਸ ਤੋਂ ਉੱਠ ਕੇ ਮੇਰਾ ਮੂਲ ਸਾਧ ਵਖਾਣ ਹੈ ਸ਼ੁਰੂ ਸੀਰੇ ਕਿੱਥੇ ਕਿੱਥੇ ਉਹ ਸੀ ਇਸ ਤਰ੍ਹਾਂ ਜਿਹੜਾ ਕੋਈ ਭਾਣਾ ਮਨ ਨਾਮ ਲਾਲ ਨੰਬਰ ਤੇ ਜਿਹੜੀ ਉੱਠ ਕੇ ਨਾਮ ਜਪਣਾ ਧਰਮ ਦੀ ਕਿਰਤ ਕਰਕੇ ਛਪਣਾ ਸੰਗਤ ਕਰਨੀ ਦਸਵਾਂ ਦਸਵਾਂ ਨੂੰ ਕੱਢਣਾ ਜਦੋਂ ਅਸੀਂ ਅੰਨਿਆਂ ਵਿੱਚੋਂ ਵੱਡੇ ਅੰਨੇ ਹਾਂ ਗੁਰੂ ਪਰਮੇਸ਼ਰ ਨੂੰ ਮੰਨਦੇ ਨੂੰ ਜਾਣਦੇ ਵਿਸ਼ੇ ਵਿਸ਼ਿਆਂ ਜੁੱਤੇ ਹਾਂ ਫਿਰ ਕਿਵੇਂ ਗੁਰੂ ਕੀ ਰੀਤੀ ਮਰਿਆਦਾ ਵਿੱਚ ਜੇ ਨਹੀਂ ਚੱਲਣਾ ਹੋ ਸਕਦਾ ਹੈ ਜੋ ਸੁੱਖਾਂ ਦਾ ਦਾਤਾ ਸਤਿਗੁਰੂ ਹੈ ਜੇ ਦਇਆ ਕਰਦੇ ਮਿਹਰ ਦੀ ਨਿਗਾਹ ਕਰਦੇ
ਨੇ
ਆਪਣਾ ਸਾਨੂੰ ਹਮੂ ਜਾਣੀ ਸਾਨੂੰ ਅਸਾਂ ਤਾਂ ਹੀ ਆਪਣੇ ਸ਼ਰਨ ਪੱਲੇ ਦੇ ਨਾਲ ਲਾ ਲਏ ਸ਼ਨੀ ਆਪਣੀ ਛੰਨ ਛੰਨ ਵਿੱਚ ਪਾ ਲਵੇ ਫਿਰ ਅਸੀਂ ਸਤਿਗੁਰੂ ਦੀ ਜਿਹੜੀ ਰੋਹ ਰੀਤੀ ਮਰਿਆਦਾ ਉਸ ਵਿੱਚ ਚੱਲ ਸਕਦੇ ਹਾਂ ਇਸ ਕਰਕੇ ਹੇ ਗੁਰੂ ਕੇ ਸਿੱਖ ਹੋ ਗੁਰਸਿੱਖ ਮਿੱਤਰ ਹੋ ਜਿੰਨਾ ਚਿਰ ਜ਼ਿੰਦਗੀ ਹੈ ਉਹਨਾਂ ਚਿਰ ਜੋ ਗੁਰੂ ਕੀ ਚਾਲੀ ਹੈ ਗੁਰੂ ਕੀ ਰੀਤੀ ਹੈ ਗੁਰੂ ਮਹਾਰਾਜ ਦੀ ਮਰਿਆਦਾ ਹੈ ਉਹਦੇ ਵਿੱਚ ਹੀ ਚੱਲੋ ਜੇ ਕੋਈ ਕਹੇ ਵੀ ਗੁਰੂ ਮਹਾਰਾਜ ਦੀ ਮਰਿਆਦਾ ਕੀ ਹੈ ਉਹ ਅਸੀਂ ਰਹਿਤਨਾਮੇ ਪੜ੍ਹ ਸਕਦੇ ਹਾਂ ਭਾਈ ਚੋਪਾ ਸਿੰਘ ਦਾ ਰਹਿਤਨਾਮਾ ਹੈ ਭਾਈ ਦਿਆ ਸਿੰਘ ਦਾ ਹੈ ਭਾਈ ਸੰਤੋਖ ਸਿੰਘ ਜੀ ਦਾ ਭਾਈ ਪ੍ਰਹਿਲਾਦ ਸਿੰਘ ਦਾ ਭਾਈ ਨੰਦਾ ਲਿਆ ਦਿਆ ਉਹਦੇ ਵੀ ਸਾਰੇ ਗੁਰੂ ਕੀ ਰੀਤੀ ਮਰਿਆਦਾ ਖੋਲ ਖੋਲ ਉਹਨਾਂ ਦੇ ਵਿੱਚ ਕਥਾ ਕੀਤਾ ਪਿਆ ਹੈ ਸਾਨੂੰ ਕਿਸੇ ਤੋਂ ਕੁਛ ਪੁੱਛਣ ਦੀ ਲੋੜ ਨਹੀਂ ਹੈ ਗੁਰੂ ਮਹਾਰਾਜ ਨੇ ਆਪਣੇ ਹੁੰਦੇ ਹੀ ਸਭ ਕੁਛ ਆਪਣੇ ਰਾਹੀਂ ਆਪਣੇ ਪਿਆਰਿਆਂ ਰਾਹੀਂ ਇਹ ਸਾਰਾ ਕੁਛ ਖਤਮ ਕੀਤਾ ਹੋਇਆ ਆਦਮੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਬੁਖਾਰ ਮੰਤਰ ਰੀਤੀ ਮਰਿਆਦਾ ਚੱਲਣ ਦੱਸੀ ਹੈ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤਿਆ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਲ ਹੈ ਇਹਨਾਂ ਦੇ ਹੁੰਦਿਆਂ ਹੋਇਆ ਅਜੋਕੇ ਸਮੇਂ ਦੇ ਜਿਹੜੇ ਸਿੱਖ ਹੈ ਉਹ ਕਹਿੰਦੇ ਲੋੜ ਹੀ ਨਹੀਂ ਹੈ ਜੀ ਕੀ ਲੋੜ ਹੈ ਬਾਣੀ ਪੜ੍ਹਨ ਦੀ ਸਵਾਲ ਹੀ ਹੋਇਆ ਕਰਦੇ ਜੇ ਮੈਂ ਪੁੱਛਿਆ ਕਿ ਰੋਟੀਆਂ ਖਾਣ ਦੀ ਲੋੜ ਹੈ ਵੀ ਉਹ ਜਾਣ ਮਾਰੀ ਜਾਂਦੇ ਸਵੇਰੇ ਉੱਠ ਕੇ ਲੱਗ ਜਾਂਦੇ ਕਿ ਬਿੰਦੇ ਬਿੰਦੇ ਪਾਣੀ ਪੀ ਜਾਂਦੇ ਤੇ ਸਰਬਤ ਪੀ ਲਿਆ ਸਰਾਈ ਪੀ ਅਨਿਆਲੇ ਕਿਸਮ ਜਾਂਦੇ ਸਵਾਲ ਨੇ ਵੀ ਇਹਦੀ ਬਾਣੀ ਦੀ ਪੜ੍ਹਨ ਦੀ ਕੀ ਲੋੜ ਹੈ ਸੁਣਨ ਦੀ ਕੀ ਲੋੜ ਹੈ ਤੇ ਪੜ੍ਹਨੀ ਹੈ ਤੇ ਸੁਣਨੀ ਹੈ ਫਿਰ ਕਮਾਉਣੀ ਨੂੰ ਫਿਰ ਕੀ ਫਾਇਦਾ ਹੈ ਜੀ ਸਵਾਲ ਜੇ ਨਾ ਪੜ੍ਹਨ ਦੀ ਲੋੜ ਨਾ ਸੁਣਨ ਦੀ ਲੋੜ ਫਿਰ ਕਮਾਉਣ ਦੀ ਲੋੜ ਹੈ ਬੱਚੇ ਪੜੂੰਗਾ ਫਿਰ ਉਹ ਸੁਣੂੰਗਾ ਕੰਨਾਂ ਰਾਹੀਂ ਫਿਰ ਪਤਾ ਚੱਲੂ ਵੀ ਮਹਾਰਾਜ ਕੀ ਕਹਿੰਦੇ ਇਹ ਸੁਣੀ ਜਾਓ ਵਾਰ ਵਾਰ ਕਿਸੇ ਨਾ ਕਿਸੇ ਮਨ ਚ ਅਸਰ ਹੋਊਗਾ ਤੂੰ ਸੁਣੀ ਜਾਂਦਾ ਕਮਾਉਂਦਾ ਤਾਂ ਹੈ ਨਹੀਂ ਅਮਰ ਤਾਂ ਕਰਦਾ ਨਹੀਂ ਕੋਈ ਚੀਜ਼ ਅਸੀਂ ਵਾਰ ਵਾਰ ਸੁਣੀ ਜਾਈਏ, ਕਿਸੇ ਨਾ ਕਿਸੇ ਸਾਡਾ ਮਨ ਐਸਾ ਹੁੰਦਾ ਹੈ ਜੋ ਸਾਡੇ ਇੱਥੇ ਅਸਰ ਹੋ ਜਾਂਦਾ ਸੀਗਾ ਕਿ ਵੇਖੋ ਇੰਨਾ ਸਮਾਂ ਹੋ ਗਿਆ ਹੈ ਆਹ ਗੁਰੂ ਮਹਾਰਾਜ ਦੇ ਬਚਨ ਅਸੀਂ ਰੋ ਜਗਜੀਤ ਸਾਹਿਬ ਰਾਹੀਂ ਪੜ੍ਹਦੇ ਸੁਣਦੇ ਹਾਂ, ਅਸੀਂ ਤੁਹਾਡਾ ਵੀਰੇ ਤੇ ਅਸਰ ਕੀਤਾ ਹੈ ਕਿਉਂ ਬਹੁਤਾ ਨਹੀਂ ਤਾਂ ਥੋੜਾ ਤਾਂ ਕਰੋ। ਚਲੀ ਇੱਕ ਦਿਨ ਆ ਜਾਏਗਾ ਉਹ ਸੁਣ ਸੁਣ ਅੰਧੇ ਪਾਗਲ ਰਾਹੋਂ ਵਾਲੀ ਗੱਲ ਹੋ ਜਾਏਗੀ। ਇਹ ਤਾਂ ਅਸੀਂ ਸੁਣ ਸੁਣ ਕੇ ਸਾਰਾ ਕਾਮਯਾਬ ਹੁੰਦੇ ਹਾਂ, ਪੜ੍ਹ ਪੜ੍ਹ ਕੇ ਕਾਮਯਾਬ ਹੁੰਦੇ ਹਾਂ। ਵਕੀਲ ਹੈ, ਜੱਜ ਹੈ, ਮਾਸਟਰ ਹੈ, ਪ੍ਰਿੰਸੀਪਲ ਹੈ, ਪ੍ਰੋਫੈਸਰ ਹੈ, ਇਹਨੂੰ ਜਾ ਕੇ ਪੜ੍ਹੇ ਨੇ, ਉਹਨਾਂ ਨੇ ਸੁਣਿਆ ਬਹੁਤ ਕੁਛ, ਐਸੀ ਪਦਵੀ ਤੇ ਪਹੁੰਚੇ, ਐਵੇਂ ਥੋੜ੍ਹੀ ਵੀ ਕਰੀ ਬੈਠੀ ਸਾਰਾ ਕੁਛ ਹੋ ਗਏ ਕਿ ਨਾ ਮੱਥਾ ਮਾਰੇ ਰੋਹੀ ਵੇਦ ਨੂੰ ਪੜ੍ਹਦੇ ਫਿਰ ਉਹ ਦੂਜੇ ਪਾਸੇ ਕਹਿੰਦੇ ਜੀ ਵੀ ਪੈਦਾ ਬਾਣੀ ਪੜ੍ਹਦਾ ਜਾਂ ਤੁਸੀਂ ਜੇ ਮੱਥਾ ਮਾਰੀ ਜਾਂਦੇ ਹਾਲ ਦੇਣਾ ਕੋਈ ਫਾਇਦਾ ਨਹੀਂ ਜੀ। ਤੈਨੂੰ ਸਾਹਮਣੇ ਦਿਸਦਾ ਹੈ ਇਹ ਵੀ ਦੂਖ ਰੋਗ ਸੰਤਾਪ ਤੇ ਇਸਨੇ ਸੱਚੀ ਬਾਣੀ ਦੂਖ ਰੋਗ ਦਿਨ ਸਿਰ ਤੈ ਫਰਮ ਸਭ ਨਾਮ ਨਿਰਮਲਤਾ ਕੇ ਕਰਮ ਸਭ ਪੂਰਤਾ ਕੀ ਸੋਭਾ ਬਣੀ ਨਾਨਕ ਨਾਮ ਸਿੱਖ ਬਣੀ ਇਹ ਪੜ੍ਹੇ ਦਾ ਫਲ ਹੈ। ਤੁਹਾਨੂੰ ਅਸੀਂ ਨਗਰਵਾਜ ਕਰਨੀ ਹੈ ਸਿੱਧੇ ਕਹਿੰਦੇ ਕੀ ਲੋੜ ਹੈ ਜੀ ਮੱਥਾ ਮਾਰਨੀ ਬਾਣੀ ਤੇ ਕਮੋਂ ਲੋਕਾਂ ਦੀ ਕੌਣ ਚਾਹੀਦਾ ਸੁਣਨ ਦੀ ਨਪਣ ਦੀ ਲੋੜ ਨਹੀਂ। ਇੱਥੇ ਤਾਂ ਗਾਲ ਸੁਣਤ ਕਮਾਵਤ ਉਧਾਰ ਵੀ ਜਿਹੜਾ ਬੰਨ ਨੂੰ ਸੁਣਦਾ ਉਹਦਾ ਵੀ ਉਧਾਰ, ਜਿਹੜਾ ਕਮਾਉਂਦਾ ਕਮਾਈ ਕਰਦਾ ਸੁਣ ਕੇ ਉਹਦਾ ਵੀ ਉਧਾਰ ਹੁੰਦਾ ਹੈ ਕਿਉਂਕਿ ਜਿਹਨੇ ਸੁਣਨਾ ਘੜੇ ਦਾ ਫਲ ਹੈ। ਫੜਨ ਅਸੀਂ ਨਗਰਵਾਜ ਕਰਨੀ ਹੈ ਸਿੱਧੇ ਕਹਿੰਦੇ ਕੀ ਲੋੜ ਹੈ ਜੀ ਮੱਥਾ ਮਾਰਨੀ ਬਾਣੀ ਚੁੱਕਣੋ ਲੋਕਾਂ ਦੀ ਕਮਾਉਣਾ ਚਾਹੀਦਾ ਸੁਣਨੀ ਨਪਣ ਦੀ ਲੋੜ ਨਹੀਂ। ਇੱਥੇ ਤਾਂ ਗਾਲ ਸੁਣਤ ਕਮਾਵਤ ਉਧਾਰ ਵੀ ਜਿਹੜਾ ਬੰਨ ਨੂੰ ਸੁਣਦਾ ਉਹਦਾ ਵੀ ਉਧਾਰ, ਜਿਹੜਾ ਕਮਾਉਂਦਾ ਕਮਾਈ ਕਰਦਾ ਸੁਣ ਕੇ ਉਹਦਾ ਵੀ ਉਧਾਰ ਹੁੰਦਾ ਹੈ ਕਿਉਂਕਿ ਜਿਹਨੇ ਸੁਣਨਾ ਉਹਨੇ ਇੱਕ ਦਿਨ ਕਮਾਉਣ ਵੀ ਲੱਗ ਜਾਣਾ ਹੈ। ਅੱਜ ਨੀ ਕਮਾਓ ਕੱਲ ਨੂੰ ਨਹੀਂ ਪਰਸੋਂ ਨੂੰ ਇੱਕ ਦਿਨ ਅਸਰ ਹੋ ਜਾਏਗਾ ਕਮਾਉਣ ਲੱਗ ਪਏਗਾ। ਇਸ ਕਰਕੇ ਗੁਰੂ ਮਹਾਰਾਜ ਨੇ ਸਾਰ ਸੰਗਤ ਕਹਿਣ ਕੀ ਸੀ ਇਹ ਵਿੱਚ ਰੋਜ਼ ਆ ਕੇ ਸੁਣੋ ਤਾਂ ਕਿ ਤੁਹਾਡੇ ਮਨ ਤੇ ਅਸਰ ਹੋਵੇ ਤੁਸੀਂ ਕਮਾਉਣ ਲੱਗ ਪਾਓ।